प्यारे दोस्तों, आज दिन बुधवार है, ऐसा मतलब समा हो गया है मोनी जी दियां खट्टियां मिठियां गल्लां सुनन दा। ते ए गल्लां सुनान वास्ते मोनी जी इस वेले हाजिर भी हन। बड़ा निघा स्वागत है जी तुहाडा एसबीएस पंजाबी प्रोग्राम विच।
हां जी, सत श्री अकाल। मेरा बहुत बहुत प्यार, बहुत बहुत आशीर्वाद, और मैं उड़ीक करती रहती हाँ कि मैं कल तुहाडे नाल अपनियां गल्लां साझियां करांगी।
ਸਾਡੀ ਵੀ ਉਡੀਕ ਦੀਆਂ ਘੜੀਆਂ ਹੁਣ ਮੁੱਕੀਆਂ ਨੇ ਜੀ। ਚਲੋ ਗੱਲਬਾਤ ਦਾ ਸਿਲਸਿਲਾ ਆਰੰਭ ਕਰਦੇ ਹਾਂ। ਦੱਸੋ ਅੱਜ ਦਾ ਪਹਿਲਾ ਖਾਣ ਕੀ ਹੈ?
ਪਹਿਲਾ ਖਾਣ ਹੈ ਜੀ ਆਂਵਲੇ ਦਾ ਖਾਦਾ ਤੇ ਸਿਆਣਿਆਂ ਦਾ ਕਿਆ ਪਿੱਛੋਂ ਯਾਦ ਆਉਂਦਾ ਹੈ। ਆਂਵਲੇ ਦਾ ਖਾਦਾ ਅਤੇ ਸਿਆਣਿਆਂ ਦਾ ਕਿਆ ਪਿੱਛੋਂ ਯਾਦ ਆਉਂਦਾ ਹੈ। ਆਂਵਲਾ ਇੱਕ ਛੋਟਾ ਜਿਹਾ ਫਲ ਟਾਈਪ ਹੁੰਦਾ ਹੈ ਤੇ ਉਹ ਸਬਜ਼ੀ ਦੀ ਦੁਕਾਨ ਤੇ ਵਿਕਦਾ ਹੈ। ਕੱਚਾ ਹੀ ਉਹਨੂੰ ਖਾਂਦੇ ਨੇ ਔਰ ਉਹਦੀ ਦਵਾਈਆਂ ਵੀ ਬਣਦੀਆਂ ਹਨ। ਪਰ ਲੇਕਿਨ ਜਦ ਤੁਸੀਂ ਉਹਨੂੰ ਖਾਂਦੇ ਹੋ ਕੱਚਾ ਤੇ ਉਹਦਾ ਸਵਾਦ ਬੜਾ ਹੀ ਬੱਕ ਬੱਕਾ ਹੁੰਦਾ ਹੈ। ਉਸਨੂੰ ਕੋਈ ਪਸੰਦ ਨਹੀਂ ਕਰਦਾ, ਲੇਕਿਨ ਉਹਦੇ ਚ ਗੁਣ ਬੜੇ ਹੁੰਦੇ ਹਨ। ਇਸੇ ਤਰ੍ਹਾਂ ਸਾਡੇ ਘਰ ਵਿੱਚ ਜਿਹੜੇ ਬਜ਼ੁਰਗ ਹੁੰਦੇ ਹਨ ਉਹਨਾਂ ਵਿੱਚ ਵੀ ਬੜੇ ਗੁਣ ਹੁੰਦੇ ਹਨ। ਉਹ ਕੀ ਕਰਦੇ ਹਨ ਕਿ ਆਉਂਦਿਆਂ ਜਾਂਦਿਆਂ ਜਿਹੜੇ ਘਰ ਦੇ ਬੱਚੇ ਹੁੰਦੇ ਨੇ, ਜਿਹੜੇ ਵੱਡੇ ਹੋ ਰਹੇ ਹੁੰਦੇ ਨੇ, ਉਹਨਾਂ ਨੂੰ ਬੜੀਆਂ ਹੀ ਸ਼ਿਕਸ਼ਾ ਦਿੰਦੇ ਨੇ। ਅਗਰ ਉਹ ਗਲਤੀ ਕਰਦੇ ਨਾ ਕਿਸੇ ਮੁਹਾਵਰੇ ਦੇ ਰਾਹੀਂ ਜਾਂ ਕਿਸੇ ਦ੍ਰਿਸ਼ਟਾਂਤ ਦੇ ਰਾਹੀਂ, ਕਿਸੇ ਛੋਟੀ ਜਿਹੀ ਕਹਾਣੀ ਦੇ ਰਾਹੀਂ ਉਹਨਾਂ ਬੱਚਿਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਇੱਥੇ ਗਲਤ ਹੋ, ਤੁਹਾਨੂੰ ਇਹ ਜ਼ਿੰਦਗੀ ਚ ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਕੰਮ ਤੁਹਾਨੂੰ ਔਖਾ ਹੋਏਗਾ। ਲੇਕਿਨ ਜਿਹੜੇ ਅੱਜ ਕੱਲ ਦੇ ਬੱਚੇ ਸਕੂਲਾਂ ਚ ਜਾ ਰਹੇ ਹਨ, ਉੱਚੀਆਂ ਉੱਚੀਆਂ ਸਿਕਸ਼ਾ ਲੈ ਰਹੇ ਹਨ, ਉਹ ਗੁੱਸਾ ਨਾਲ ਹੀ ਸੁਣਦੇ ਕਿ ਵੱਡੇ ਕੁਛ ਕਹਿ ਰਹੇ ਹਨ। ਐਸਾ ਨਹੀਂ ਕਿ ਹਰ ਬੱਚਾ ਨਹੀਂ ਸੁਣਦਾ, ਪਰ ਕਈਆਂ ਘਰਾਂ ਚ ਮੈਂ ਵੇਖਿਆ ਹੈ ਕਿ ਵੱਡਿਆਂ ਦੀ ਬੜੀ ਜ਼ਿਆਦਾ ਬਜ਼ੁਰਗਾਂ ਦੀ ਇੱਜ਼ਤ ਕੀਤੀ ਜਾਂਦੀ ਹੈ, ਪਰ ਕਈ ਘਰਾਂ ਚ ਬਿਲਕੁਲ ਹੀ ਉਹ ਵੱਡਿਆਂ ਦੀ ਗੱਲ ਨਹੀਂ ਸੁਣਦੇ ਹਨ। ਉਹ ਜਦੋਂ ਵੱਡਿਆਂ ਪੜ੍ਹਾਈਆਂ ਚ ਚਲੇ ਜਾਂਦੇ ਹਨ ਤੇ ਖਾਸ ਕਰਕੇ ਉਹ ਸਮਝਣ ਕਿ ਅਸੀਂ ਬੜੇ ਸਿਆਣੇ ਹਾਂ ਤੇ ਸਾਡੇ ਤੋਂ ਸਿਆਣਾ ਕੋਈ ਵੀ ਨਹੀਂ ਹੈਗਾ। ਉਹ ਫਿਰ ਵੱਡੇ ਵੀ ਕਹਿ ਕਹਿ ਕੇ ਚੁੱਪ ਹੋ ਜਾਂਦੇ ਹਨ। ਜ਼ਿੰਦਗੀ ਦੀ ਦੌੜ ਵਿੱਚ ਜਦੋਂ ਬੱਚੇ ਅੱਗੇ ਵੱਧਦੇ ਹਨ, ਕਈ ਵਾਰੀ ਇਹੋ ਜਿਹੀ ਗੱਲ ਆ ਜਾਂਦੀ ਹੈ ਜਿੱਥੇ ਕਿ ਉਹ ਅਟਕ ਜਾਂਦੇ ਹਨ ਔਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਇਸ ਕੰਮ ਨੂੰ ਕਿਸ ਤਰ੍ਹਾਂ ਕਰੀਏ। ਉਸ ਵਕਤ ਉਹਨਾਂ ਨੂੰ ਉਹ ਬਚਪਨ ਦੀ ਆਪਣੀ ਦਾਦੀ, ਆਪਣੀ ਨਾਨੀ, ਆਪਣੀ ਮਾਂ ਜਾਂ ਆਪਣੀ ਵੱਡਾ ਬਜ਼ੁਰਗ ਯਾਦ ਆ ਜਾਂਦਾ ਹੈ ਕਿ ਸਾਨੂੰ ਵੱਡਿਆਂ ਨੇ ਕਿਹਾ ਸੀ ਕਿ ਇਸ ਗੱਲ ਦਾ ਅਹਿਮ ਮਤਲਬ ਹੁੰਦਾ ਹੈ। ਉਸ ਵਕਤ ਅਸੀਂ ਪੱਲੇ ਨਹੀਂ ਬੰਦੇ ਸੀ, ਹੁਣ ਤੇ ਅਸੀਂ ਬੜੇ ਔਖੇ ਹੋ ਗਏ, ਹੁਣ ਸਾਡੇ ਕੋਲ ਕੋਈ ਬਜ਼ੁਰਗ ਵੀ ਨਹੀਂ ਆ ਰਿਹਾ ਤੇ ਉਸ ਵਕਤ ਉਹ ਬੜੇ ਪਛਤਾਉਂਦੇ ਹਨ ਕਿ ਉਸ ਵਕਤ ਇਹ ਮੁਹਾਵਰਾ ਉੱਥੇ ਬਾਈ ਫਿੱਟ ਬੈਠਦਾ ਹੈ, ਆਂਵਲੇ ਦਾ ਖਾਦਾ ਤੇ ਵੱਡਿਆਂ ਦਾ ਕਿਆ ਔਖੇ ਵੇਲੇ ਕੰਮ ਆਉਂਦਾ ਹੈ। ਉਸ ਵੇਲੇ ਉਹ ਔਖੇ ਵੇਲੇ ਉਹਨਾਂ ਨੂੰ ਆਪਣੇ ਵੱਡੇ ਯਾਦ ਆ ਰਹੇ ਸਨ। ਇਸ ਕਰਕੇ ਸਾਨੂੰ ਜਿਹੜਾ ਵੱਡਾ ਵੀ ਕੋਈ ਸਿਖਾਉਂਦਾ ਹੈ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਇਹ ਜ਼ਿੰਦਗੀ ਵਿੱਚ ਸਾਨੂੰ ਜ਼ਰੂਰ ਕੰਮ ਆਉਂਦਾ ਹੈ।
ਜ਼ਰੂਰ ਜੀ ਜ਼ਰੂਰ। ਇਹ ਵੈਸੇ ਗੱਲ ਮੇਰੇ ਖਿਆਲ ਪੀੜ੍ਹੀ ਦਰ ਪੀੜ੍ਹੀ ਚਲਦੀ ਆਈ ਹੈ, ਪੁਸ਼ਤ ਦਰ ਪੁਸ਼ਤ, ਕਿ ਜਿਹੜੇ ਬੱਚੇ ਹੁੰਦੇ ਹਨ ਉਹ ਬਜ਼ੁਰਗਾਂ ਦੀ ਗੱਲਾਂ ਆਪਣੇ ਬਚਪਨ 'ਚ ਨਹੀਂ ਸਮਝਦੇ, ਪਰ ਜਦ ਬਜ਼ੁਰਗ ਚਲੇ ਜਾਂਦੇ ਹਨ ਤਾਂ ਕੀਮਤ ਪਾਉਂਦੇ ਹਨ, ਤਾਂ ਵਕਤ ਪਾਉਂਦੇ ਹਨ, ਸ਼ਾਇਦ ਸਮਰੱਥਾ ਨਹੀਂ ਹੁੰਦੀ, ਬਚਪਨ 'ਚ ਸਮਰੱਥਾ ਵੀ ਨਹੀਂ ਹੁੰਦੀ ਸਮਝਣ ਦੀ ਸ਼ਾਇਦ। ਚਲੋ ਇਹ ਤੇ ਬਹੁਤ ਅੱਛੀ ਗੱਲ ਤੁਸੀਂ ਕਹੀ ਤੇ ਮੈਨੂੰ ਯਕੀਨ ਹੈ ਕਿ ਹੁਣ ਤੋਂ ਹੀ ਸਾਰੇ ਅਮਲ ਕਰਨਗੇ ਇਸ ਤੇ, ਇਸ ਨੂੰ ਆਵਲੇ ਵਾਂਗ ਵਾਂਝੇ ਨਹੀਂ ਕਰਨਗੇ। ਚਲੋ ਜੀ, ਅੱਜ ਦਾ ਅਗਲਾ ਖਾਣ ਕੀ ਹੈ ਜੀ?
ਅਗਲਾ ਹੈ ਜੀ ਆਈਆਂ ਪਰਾਈਆਂ ਜਾਈਆਂ ਨਿਚੇੜਾਂ ਸਕੇ ਪਾਈਆਂ। ਆਈਆਂ ਪਰਾਈਆਂ ਜਾਈਆਂ, ਪਰਾਈਆਂ ਜਾਈਆਂ ਮਤਲਬ ਜਦ ਘਰ ਵਿੱਚ ਨੂੰ ਆਉਂਦੀਆਂ ਨੇ ਉਹ ਪਰਾਈ ਕਰਵਾਉਂਦੀਆਂ ਨੇ
ਜੀ।
ਆਈਆਂ ਪਰਾਈਆਂ ਜਾਈਆਂ ਨਿਚੇੜਾਂ ਸਕੇ ਪਾਈਆਂ ਤੇ ਜਿਹੜੇ ਦੋ ਭਰਾ ਜਾਂ ਤਿੰਨ ਭਰਾ ਇਸ ਘਰ ਵਿੱਚ ਰਹਿੰਦੇ ਹੁੰਦੇ ਨੇ ਉਹਨਾਂ ਵਿੱਚ ਆਪਸ ਵਿੱਚ ਮਨ ਮੁਟਾਵ ਹੋ ਜਾਂਦਾ ਹੈ, ਇਹਦਾ ਮੋਟਾ ਜਿਹਾ ਅੰਤ ਹੈ। ਤੇ ਤੁਸੀਂ ਜ਼ਿੰਦਗੀ ਚ ਵੇਖਿਆ ਹੋਏਗਾ ਕਿ ਜਦ ਘਰ ਵਿੱਚ ਕਿਸੇ ਬੱਚੇ ਦਾ ਮੁੰਡੇ ਦਾ ਵਿਆਹ ਹੁੰਦਾ ਹੈ, ਨੂੰ ਆਉਂਦੀ ਹੈ ਤੇ ਉਸਨੂੰ ਬੜਾ ਹੀ ਚਾਅ ਨਾਲ ਐਕਸੈਪਟ ਕੀਤਾ ਜਾਂਦਾ ਹੈ ਔਰ ਉਹਦੀਆਂ ਜਿਤਨੀਆਂ ਹੀ ਫਰਮਾਇਸ਼ਾਂ ਹੁੰਦੀਆਂ, ਜਿਤਨੇ ਚਾਅ ਹੁੰਦੇ ਨੇ, ਗਹਿਣਾ ਕੱਪੜਾ ਇੱਕ ਤੋਂ ਇੱਕ ਉਹਨਾਂ ਨੂੰ ਦਿੱਤਾ ਜਾਂਦਾ ਹੈ, ਉਹਨਾਂ ਦੀ ਹਰ ਖੁਆਇਸ਼ ਪੂਰੀ ਕੀਤੀ ਜਾਂਦੀ ਹੈ। ਟਾਈਮ ਬੀਤਦਾ ਹੈ, ਕੁਛ ਟਾਈਮ ਹੋਰ ਬਾਅਦ ਨਿਕਲਦਾ ਹੈ ਤੇ ਉਹਦੇ ਜਿਹੜੇ ਦੋਨੋਂ ਇੱਕ ਦੋ ਹੋਰ ਦੇਵਰ ਹੁੰਦੇ ਨੇ ਉਹਨਾਂ ਦਾ ਵੀ ਵਿਆਹ ਹੋ ਜਾਂਦਾ ਹੈ। ਉਹ ਵਿਆਹ ਹੋ ਜਾਂਦਾ ਹੈ ਤੇ ਜਦ ਇੱਕ ਦੋ ਕੁੜੀਆਂ ਬਾਹਰ ਦੀਆਂ ਹੋਰ ਆ ਜਾਂਦੀਆਂ ਤੇ ਫਿਰ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ। ਤੇ ਕਰਦਿਆਂ ਕਰਦਿਆਂ ਲੜਾਈ ਝਗੜੇ ਮਨ ਵਟਾਓ ਛੋਟੀਆਂ ਛੋਟੀਆਂ ਗੱਲਾਂ ਤੋਂ ਸ਼ੁਰੂ ਹੋ ਜਾਂਦਾ ਹੈ ਔਰ ਮਨ ਵਟਾਓ ਹੋਣ ਦੇ ਕਰਕੇ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਹੈ। ਕਲੇਸ਼ ਪੈ ਜਾਂਦਾ ਹੈ ਤੇ ਵੱਡੇ ਜਿਹੜੇ ਸੱਸ ਸਹੁਰਾ ਹੁੰਦੇ ਨੇ ਜਾਂ ਹੋਰ ਉਹਨਾਂ ਦੇ ਘਰ ਵਿੱਚ ਕੋਈ ਹੋਰ ਵੱਡਾ ਬਜ਼ੁਰਗ ਹੁੰਦਾ ਹੈ, ਫਿਰ ਉਹ ਕਹਿੰਦੇ ਇਹ ਰੋਜ਼ ਦੋ ਦੀ ਗਲਤ ਉੱਤੇ ਚੰਗਾ ਹੈ ਕਿ ਤੁਸੀਂ ਇਹਨਾਂ ਨੂੰ ਵੱਖਰੇ ਕਰਦੇ ਹੋ। ਫਿਰ ਉਹਨਾਂ ਦੇ ਘਰ ਵਿੱਚ ਉਬੰਦੀ ਪੈ ਜਾਂਦੀ ਹੈ, ਛੋਟੇ ਨੂੰ ਵੱਖਰੇ ਕਰਦੇ ਨੇ, ਵੱਡੇ ਨੂੰ ਵੱਖਰੇ ਕਰਦੇ ਨੇ, ਇੱਕ ਦੇ ਚਾਰ ਘਰ ਬਣ ਜਾਂਦੇ ਹਨ। ਤੇ ਉਸ ਵਕਤ ਇਹ ਮੁਹਾਵਰਾ ਕਿਹਾ ਜਾਂਦਾ ਹੈ ਆਈਆਂ ਪਰਾਈਆਂ ਜਾਈਆਂ ਦੇ ਖੇਡਣ ਸਕੇ ਪਾਈਆਂ। ਤੋ ਮਤਲਬ ਜਦ ਪਰਾਈਆਂ ਕੁੜੀਆਂ ਘਰ ਦੇ ਵਿੱਚ ਆਉਂਦੀਆਂ ਹਨ, ਸਕੇ ਭਰਾਵਾਂ ਦਾ ਵੀ ਆਪਸ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ,
ਜੀ ਉਹ ਤਾਂ ਗੱਲ ਹੋ ਗਈ ਨਾ, ਜਿੱਥੇ ਭਾਂਡੇ ਹੁਣ ਉਹ ਖੜਕਦੇ ਹੈ ਨਾ, ਗੱਲ ਤੇ ਇਹ ਹੈ ਕਿ ਜਦ ਜਦ ਜੀ ਵੱਧ ਜਾਣ ਨਾ, ਭਾਵੇਂ ਉਹ ਬਾਹਰੋਂ ਆਏ ਨੇ ਭਾਵੇਂ ਅੰਦਰੋਂ ਹੈ, ਪਰ ਜਿੰਨੇ ਭਾਂਡੇ ਹੋਣਗੇ ਉਨਾ ਖੜਕਾ ਜ਼ਿਆਦਾ ਹੁੰਦਾ ਹੈ। ਸੋ ਸ਼ਾਇਦ ਇਹ ਵੀ ਕਹਿਣਾ ਗਲਤ ਹੈ ਕਿ ਸਿਰਫ ਬਾਹਰਲੀ ਕੁੜੀਆਂ ਜਿਹੜੀਆਂ ਆਈਆਂ ਨੇ ਪਰਾਈਆਂ ਉਹਨਾਂ ਦੇ ਕਾਰਨ ਇਹ ਹੋਇਆ ਹੈ। ਮੇਰੇ ਖਿਆਲ ਤੇ ਜਿੰਨੇ ਜੀ ਹੁੰਦੇ ਨੇ ਘਰ ਚ ਤੇ ਸ਼ਾਇਦ ਉਸਦੇ ਕਾਰਨ ਮਨ ਮੁਟਾਵ ਹੋ ਜਾਂਦਾ ਹੈ। ਪਰ ਇਹੀ ਉਮੀਦ ਕਰ ਸਕਦੇ ਹਾਂ ਕਿ ਸਾਰੇ ਪਰਿਵਾਰ ਜਿਹੜੇ ਨੇ ਪਿਆਰ ਇਤਫਾਕ ਨਾਲ ਰਹਿਣ ਤੇ ਇਸ ਕਿਸਮ ਦੀ ਗੱਲ ਨਾ ਹੀ ਹੋਏ ਤੇ ਚੰਗਾ ਹੈ। ਠੀਕ ਹੈ,
ਬਿਲਕੁਲ ਸ਼ਿਕਸ਼ਾ ਲੈਣੀ ਚਾਹੀਦੀ ਹੈ ਕਿ ਥੋੜਾ ਦਿਲ ਵੱਡਾ ਕਰਨਾ ਚਾਹੀਦਾ। ਅਗਰ ਚਾਰ ਬੰਦੇ ਹੈ ਨਾ ਤੇ ਦਿਲ ਥੋੜਾ ਵੱਡਾ, ਪਰ ਹੁਣ ਅੱਜ ਕੱਲ ਦੇ ਜ਼ਮਾਨੇ ਚ ਬੇਟਾ ਇਹ ਕਹਿਣਾ ਠੀਕ ਹੈ।
ਜੋ ਹੈ ਠੀਕ ਹੈ ਜੀ। ਚਲੋ ਜੀ ਸੁਣਦੇ ਹਾਂ ਅੱਜ ਦਾ ਤੀਜਾ ਤੇ ਅਖੀਰਲਾ ਅਖਾਣ।
ਤੀਸਰਾ ਮੁਹਾਵਰਾ ਹੈ ਬੇਟਾ, ਅੰਸਾ ਦੇਖ ਤਰੰਦਿਆ ਬੰਦਾ ਵੀ ਆਇਆ ਚਾਹੋ, ਅੰਸਾ ਦੇਖ ਤਰੰਦਿਆ ਬੰਦਾ ਵੀ ਆਇਆ ਚਾਹੋ, ਅੱਗੇ ਸੁਣਾਓ ਸਮੁੰਦਰ ਮੇ ਕਿਆ ਜਾਣੇ ਕਿਆ ਹੋ। ਤੁਸੀਂ ਇਹ ਦੇਖਿਆ ਹੋਏਗਾ ਕਿ ਕਈ ਬੰਦੇ ਇਹੋ ਜਿਹੇ ਹੁੰਦੇ ਹਨ ਜੋ ਕਿ ਆਪਣੇ ਜੀਵਨ ਦੇ ਵਿੱਚ ਬੜੇ ਸਫਲ ਹੁੰਦੇ ਹਨ, ਹਰ ਲਾਈਨ ਦੇ ਵਿੱਚ, ਪੜ੍ਹਾਈ ਵਿੱਚ, ਦੁਨੀਆਦਾਰੀ ਵਿੱਚ ਜਾਂ ਬਰਾਦਰੀ ਵਿੱਚ ਉਹਨਾਂ ਦਾ ਬੜਾ ਨਾਂ ਹੁੰਦਾ ਹੈ ਔਰ ਅੱਗੇ ਵੱਧਦੇ ਜਾਂਦੇ ਹਨ, ਪੈਸੇ ਦੇ ਮਾਮਲੇ ਵਿੱਚ ਵੀ ਆਰਥਿਕ, ਕਿਉਂਕਿ ਉਹਨਾਂ ਦਾ ਜਿਹੜਾ ਵਰਤਾਓ ਹੁੰਦਾ ਹੈ ਉਹ ਬਹੁਤ ਅੱਛਾ ਹੁੰਦਾ ਹੈ।
ਜੀ
ਸਮਝ ਲਓ ਕਿ ਉਹ ਜਿਹੜਾ ਬੰਦਾ ਹੈ ਉਹ ਹੰਸ ਰੂਪੀ ਬੰਦਾ ਹੈ, ਹੰਸ ਨੂੰ ਸਮਝ ਲਓ ਜਿਹੜਾ ਇੱਕ ਮੁਕੰਮਲ ਪੰਛੀ ਹੁੰਦਾ ਹੈ, ਬਹੁਤ ਹੀ ਪਿਆਰਾ ਹੁੰਦਾ ਹੈ। ਤੇ ਉਹ ਹੰਸ ਰੂਪੀ ਜਿਹੜਾ ਬੰਦਾ ਹੁੰਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਆਪਣੇ ਸਾਰੇ ਛੋਟੇ ਛੋਟੇ ਮੁਕਾਮ, ਆਪਣੇ ਸਾਰੇ ਛੋਟੇ ਛੋਟੇ ਇਮਤਿਹਾਨ ਪਾਸ ਕਰਕੇ ਅੱਗੇ ਵੱਧਦਾ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਔਰ ਉਸਨੂੰ ਵੱਧਦਾ ਦੇਖ ਕੇ ਉਹਦੇ ਨਾਲ ਜਿਹੜੇ ਹੋਰ ਬੰਦੇ ਹੁੰਦੇ ਹਨ ਉਹਨਾਂ ਨੂੰ ਬੜਾ ਦਿਲ ਕਰਦਾ ਹੈ ਕਿ ਉਹਦਾ ਬੰਦਾ ਸ਼ਾਈਨ ਕਰ ਰਿਹਾ ਹੈ, ਅਸੀਂ ਇਸਦੇ ਬਰਾਬਰ ਹੋ ਜਾਈਏ। ਤੋ ਕੋਸ਼ਿਸ਼ ਕਰਦੇ ਹਨ, ਕੋਸ਼ਿਸ਼ ਕਰਦੇ ਹਨ ਤੇ ਉਹ ਅੰਸਾ ਦੇਖ ਤਰੰਦਿਆ ਬੰਦਾ ਵੀ ਆਇਆ ਤਾਂ ਉਹ ਹੰਸ ਔਰ ਬੰਗਲਾ ਇੱਕ ਓਪੋਜਿਟ ਚੀਜ਼ ਹੈ। ਬੰਗਲਾ ਉਹ ਹੈ ਜਿਹੜਾ ਨਾ ਉੱਡ ਸਕਦਾ ਹੈ, ਹੰਸ ਜਿਹੜਾ ਹੈ ਮੋਤੀ ਔਰ ਹੀਰਾ ਚੁਗਦਾ ਹੈ, ਔਰ ਜੋ ਬੰਗਲਾ ਹੈ ਉਹ ਨਦੀ ਦੇ ਕਿਨਾਰੇ ਤੇ ਬੈਠ ਕੇ ਡੰਡਾ ਹੁੰਦੀਆਂ, ਡੰਡੇ ਛੋਟੇ ਛੋਟੇ ਕੀੜੇ ਮਕੌੜੇ ਉਹ ਖਾਂਦਾ ਹੈ,
ਢੋਂਗੀ
ਖਾਣ ਵਾਲਾ ਉਹ ਕੀੜੇ ਮਕੌੜੇ ਖਾਣ ਵਾਲਾ, ਤੇ ਉਹਦਾ ਦਿਲ ਵੀ ਕਰਦਾ ਹੈ ਕਿ ਮੈਂ ਕੁਛ ਬਣਾ। ਸੋ ਹੰਸਾ ਦੇਖ ਤਰੰਦਿਆ ਬੰਗਾ ਵੀ ਆਇਆ ਤਾਂ ਉਹਦੇ ਮਨ ਮਨ ਵਿੱਚ ਥੋੜਾ ਜਿਹਾ ਚਾਅ ਪੈਦਾ ਹੁੰਦਾ ਹੈ, ਲੇਕਿਨ ਹੰਸ ਰੂਪੀ ਜਿਹੜਾ ਇਨਸਾਨ ਹੁੰਦਾ ਹੈ ਉਹਦਾ ਦਿਲ ਇੰਨਾ ਵੱਡਾ ਹੁੰਦਾ ਹੈ, ਉਹ ਕਹਿੰਦਾ ਹੈ ਅਗਰ ਤੇਰਾ ਮਨ ਕਰਦਾ ਹੈ ਕਿ ਤੂੰ ਅੱਗੇ ਵੱਧ, ਤੂੰ ਵੱਧ ਅੱਗੇ, ਮੈਂ ਤੇਰੇ ਨਾਲ ਹੋਵਾਂਗਾ, ਮੈਂ ਤੇਰੀ ਮਦਦ ਕਰਾਂਗਾ। ਤੇ ਉਹ ਕਹਿੰਦਾ ਹਾਲੇ ਤੇ ਤੇਰੀ ਜਿਹੜੀ ਕਿਸ਼ਤੀ ਹੈ ਉਹ ਤੇ ਤੇਰੀ ਸਮੁੰਦਰ ਵਿੱਚ ਪਈ ਹੋਈ ਹੈ, ਅੱਗੇ ਜਾ ਕੇ ਕੀ ਪਤਾ ਹੈ ਉਹ ਕਿਸ਼ਤੀ ਡੁੱਬੇਗੀ ਕਿ ਤੂੰ ਨਿਕਲ ਜਾਏਗਾ ਅੱਗੇ। ਤੇ ਉਹਨੂੰ ਵਕਤ ਕਰਦਾ ਹੈ ਔਰ ਉਹਨੂੰ ਕਹਿੰਦਾ ਹੈ ਕਿ ਤੂੰ ਅੱਗੇ ਵੱਧ ਪੈ, ਤੇਰੇ ਨਾਲ ਆ। ਮਤਲਬ ਹੰਸ ਰੂਪੀ ਇਨਸਾਨ ਉਹ ਕਿੰਨਾ ਅੱਛਾ ਹੋਏਗਾ ਜਿਹਦੇ ਬੰਗਲੇ ਦਾ ਸਾਥ। ਹੰਸਾ ਦੇਖ ਕਰਦਿਆ ਬੰਦਿਆਂ ਵੀ ਆਇਆ ਚਾਹੋ, ਅੱਗੇ ਸੁਣਾਓ ਸਮੁੰਦਰ ਨੇ ਕਿਆ ਜਾ ਰਿਹਾ ਕਿਆ। ਉਹ ਕਹਿੰਦਾ ਹਾਲੇ ਤੇ ਨਾ ਸਮੁੰਦਰ ਵਿੱਚ, ਅੱਗੇ ਜਾ ਕੇ ਹੋ ਸਕਦਾ ਤਾਂ ਬੰਦਾ ਮਿਲ ਜਾਏ। ਸੋ ਐਸੇ ਇਨਸਾਨ ਦੁਨੀਆਂ ਚ ਬਹੁਤ ਹੀ ਘੱਟ ਮਿਲਦੇ ਹਨ। ਸੋ ਸਾਨੂੰ ਇਸ ਵਿੱਚੋਂ ਸਿੱਖਿਆ ਲੈਣੀ ਚਾਹੀਦੀ ਹੈ, ਅਗਰ ਕੋਈ ਬਹੁਤ ਉੱਚਾ ਇਨਸਾਨ ਹੈ ਸਾਨੂੰ ਉਸ ਤੋਂ ਜ਼ਰੂਰ ਸਿੱਖਿਆ ਲੈਣੀ।
ਬਿਲਕੁਲ ਸਹੀ ਜੀ, ਤਾਂ ਕਿ ਅਸੀਂ ਵੀ ਹਰਮਦਾਨ ਫਤਿਹ ਕਰ ਸਕੀਏ ਜਿਸ ਤਰ੍ਹਾਂ ਉਹ ਲੋਕ ਕਰ ਰਹੇ ਹਨ। ਬਹੁਤ ਸੋਹਣੀਆਂ ਗੱਲਾਂ ਜੀ ਤੁਸੀਂ ਦੱਸੀਆਂ, ਮੈਨੂੰ ਯਕੀਨ ਹੈ ਸਾਰਿਆਂ ਨੂੰ ਬਹੁਤ ਬਹੁਤ ਸੇਧ ਮਿਲੀ ਹੋਵੇਗੀ। ਸੋ ਅੱਜ ਲਈ ਇੰਨਾ ਹੀ ਤੇ ਅਗਲੇ ਹਫਤੇ ਫੇਰ ਤੁਹਾਡੇ ਨਾਲ ਜੁੜਾਂਗੇ। ਬਹੁਤ ਬਹੁਤ ਧੰਨਵਾਦ।
SBS. 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 SBS.